बिन गुर भरमै आवै जाए। गुरु नू मिले तो बिना ये जीव भरम करके आउंदा जांदा जमदा मरदा रहिंदा। बिन गुर घाल ना पवई थाए। गुरु नू मिले तो बिना ये जीव दी घाल कमाई कीती होई कबूल नहीं पैंदी। जिहड़ा गुरु वाला नहीं उहदी घाल कमाई थाए नहीं पैंदी, भाव गुरु वाला बण पहला, नहीं तो बिना गुरु तो जमदा मरदा रहेगा। बिना गुरु तो कीती घाल कमाई थाए नहीं पैंदी, प्रवान नहीं हुंदी। बिन गुर मनुआ अत डोलाए। गुरु नू मिले तो बिना मनुआ मन जिहड़ा अत हुंदा बहुत ज्यादा डोलदा है। बिन गुर तृप्त नहीं बेखुखाए। हुण गुरु नू मिले तो बिना जीव विशियां नू ही खांदा, खांदियां तृप्त नहीं हुंदा, रजदा नहीं, विशे विकारां च दिन रात लग्या रहिंदा। बिन गुर बिसियर डसै मरवाट। गुरु नू मिले तो बिना काल रूप बिसियर सप लड़दा ते मर हुंदी मौत, मौत दे रस्ते पैंदा, भाव 84 दे गेट विच पै के दुखां नू भोगदा, मर के जमां दे वाट हुंदा, रस्ते जांदा जिथे आव घट गलियां भीड़ियां उत्थे जाना पैंदा। फिर गुरु नू मिले तो बिना हंकार रूपी सप डंगदा ते मर के संसार रस्ते च पैंदा। गुरां दे हुक्म मन्ने तो बिना प्रतख सप जिहड़ा डंगदा, जांदियां जांदियां वाट हुंदा, राह विच ही मर जांदा, जिवें दूरी चंद नू लड़ गया सप। नानक गुरबिन घाटे घाट। सतगुरु महाराज पावन बचन फरमाउंदे हन कि गुरु साहब जी कथन करदे कि ਇਹ ਗੁਰੂ ਤੋਂ ਬਿਨਾਂ ਜੀਵ ਨੂੰ ਘਾਟਾ ਹੀ ਘਾਟਾ ਹੈ। ਘਾਟ ਹੁੰਦਾ ਅੰਤਹਿ ਕਰਨ ਵਿੱਚ ਸ਼ੁਭ ਗੁਣਾਂ ਦਾ ਘਾਟਾ ਪੈ ਜਾਂਦਾ। ਫਿਰ ਗੁਰੂ ਧਾਰਨ ਕਰਨਾ ਚਾਹੀਦਾ ਆਪਾਂ ਨੂੰ। ਜਿਸ ਗੁਰ ਮਿਲੈ ਤਿਸ ਪਾਰ ਉਤਾਰੈ, ਅਵਗਣ ਮੇਟੈ ਗੁਣ ਨਿਸਤਾਰੈ। ਜਿਹਨੂੰ ਗੁਰੂ ਮਿਲ ਪੈਂਦੇ ਨਾ, ਉਹਨੂੰ ਸੰਸਾਰ ਸਾਗਰ ਤੋਂ ਪਾਰ ਉਤਾਰ ਦਿੰਦੇ ਨੇ। ਗੁਰੂ ਕਿਵੇਂ ਪਾਰ ਉਤਾਰਦੇ ਨੇ? ਕਹਿੰਦੇ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਕੇ ਅਵਗੁਣਾਂ ਨੂੰ ਮੇਟ ਕੇ ਉਤਾਰ ਦਿੰਦੇ ਨੇ। ਮੁਕਤ ਮਹਾਂ ਸੁਖ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨਾ ਆਵੇ ਹਾਰ। ਗੁਰ ਉਪਦੇਸ਼ ਦੇ ਵਿਚਾਰਨ ਕਰਕੇ ਮੁਕਤੀ ਦਾ ਵੱਡਾ ਸੁੱਖ ਪ੍ਰਾਪਤ ਹੁੰਦਾ ਹੈ। ਮੁਕਤ ਮਹਾਂ ਸੁਖ ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਉਪਦੇਸ਼ ਦੀ ਵਿਚਾਰਨ ਕਰਨੇ ਕਰਕੇ ਮੁਕਤੀ ਦਾ ਮਹਾਂ ਵੱਡਾ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਮਹਾਂ ਮੁਕਤ ਵੀ ਹੋ ਜਾਂਦਾ ਉਹ। ਵੱਡੀ ਮੁਕਤੀ ਕੇਵਲ ਮੁਕਤੀ ਜੋ ਪਾਣੀ ਸੰਗ ਪਾਣੀ ਦੇ ਉੱਥੇ ਤੱਕ ਅਵਸਥਾ ਚਲੀ ਜਾਂਦੀ, ਪਰਮਾਤਮਾ 'ਚ ਲੀਨ ਹੋ ਜਾਂਦਾ। ਗੁਰਮੁਖਾਂ ਨੂੰ ਪ੍ਰਤੱਖ ਕਾਮ ਕ੍ਰੋਧ ਆਦਿ ਕੋਲੋਂ ਕਦੇ ਹਾਰ ਨਹੀਂ ਆਉਂਦੀ, ਕਿਤੇ ਵੀ ਨਹੀਂ ਹਾਰ ਆਉਂਦੀ, ਹਾਰਦੇ ਹੀ ਨਹੀਂ ਕਿਤੇ ਉਹ। ਤਨ ਹੱਟੜੀ ਇਹੋ ਮਨ ਬਣ ਜਾਰਾ, ਨਾਨਕ ਸਹਿਜੇ ਸੱਚ ਵਾਪਾਰਾ। ਮਨੁੱਖਾ ਸਰੀਰ ਨੂੰ ਹੱਟੀ ਅਤੇ ਇਸ ਮਨ ਨੂੰ ਬਣਜਾਰਾ ਕਰਕੇ ਗੁਰੂ ਸਾਹਿਬ ਜੀ ਕਥਨ ਕਰਦੇ, ਗੁਰਮੁਖ ਜਨ ਸਹਿਜੇ ਸੱਚ ਨਾਮ ਨੂੰ, ਸੱਚ ਨਾਮ ਦਾ ਵਪਾਰ ਕਰਦੇ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀਓ, ਲਾਹਾ ਖੱਟੇ ਹੋ ਦਿਹਾੜੀ, ਇਹੋ ਤਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਇਆ ਵਣਜਾਰਾ। ਗੁਰਮੁਖ ਬੰਧ ਹਿਉ ਸੇਤ ਵਿਧਾਤੈ, ਲੰਕਾ ਲੂਟੀ ਦੈਤ ਸੰਤਾਪੈ। ਵਸ਼ਿਸ਼ਠ ਗੁਰਾਂ ਦੁਆਰੇ ਵਧਾਤਾ ਫਲ ਪ੍ਰਦਾਤੇ ਸ੍ਰੀ ਰਾਮ ਚੰਦਰ ਨੇ ਪ੍ਰਤੱਖ ਸਮੁੰਦਰ ਉੱਪਰ ਸੇਤ ਪੁਲ ਬੰਨਿਆ। ਉਹ ਜਿਹੜਾ ਪੁਲ ਦਾ ਰੌਲਾ ਪੈਂਦਾ ਸੀ ਪਿੱਛੇ ਜੇ, ਕਿ ਤਾਂਹੀਓ ਉਹਨਾਂ ਨੂੰ ਬਾਲਿਆਂ ਤੇ ਨਹੀਂ ਪਤਾ ਗੁਰਬਾਣੀ 'ਚ ਕੀ ਲਿਖਿਆ ਹੋਇਆ। ਉਹ ਗੁਰੂ ਨਾਨਕ ਸਾਹਿਬ ਨੇ ਲਿਖਤਾ ਵੀ ਉੱਥੇ ਰਾਮ ਚੰਦਰ ਜੀ ਨੇ ਸੇਤੂ ਬੰਨਿਆ ਸੀ, ਪੁਲ ਬੰਨਿਆ, ਜਿਸ ਲੰਕਾ ਵਿਖੇ ਰਾਵਣ ਦੀ ਪਾਤਸ਼ਾਹੀ ਸੀ ਨਾ, ਉਸ ਲੰਕਾ ਨੂੰ ਲੁੱਟਣਾ ਕੀਤਾ ਅਤੇ ਦੈਂਤਾਂ ਨੂੰ ਸੰਤਾਪਣਾ ਜਾਣੇ ਦੁੱਖ ਦੇਣਾ ਕੀਤਾ। ਰਾਮ ਚੰਦ ਮਾਰਿਓ ਇਹ ਰਾਵਣ, ਇਹ ਭਾਵ ਹੈ ਸੀ ਜੋ ਰਾਵਣ ਉਹਨੂੰ ਰਾਮ ਚੰਦਰ ਜੀ ਨੇ ਮਾਰਨਾ ਕੀਤਾ। ਇੱਕ ਇਹ ਰਾਵਣ ਵੀ ਹੋਇਆ ਜੋ ਰਾਵਣ ਦੀ ਮਾਸੀ ਦਾ ਪੁੱਤਰ ਸੀ। ਇੱਕ ਦਿਨ ਸ਼੍ਰੀ ਰਾਮ ਚੰਦਰ ਅਤੇ ਲਕਸ਼ਮਣ ਦੋਹਾਂ ਨੂੰ ਚੁੱਕ ਕੇ ਇਹ ਰਾਵਣ ਪਤਾਲ 'ਚ ਲੈ ਗਿਆ ਸੀ ਬਲੀਦਾਨ ਦੇਣ ਵਾਸਤੇ। ਉਸ ਸਮੇਂ ਹਨੂੰਮਾਨ ਨੇ ਪਤਾਲ ਵਿੱਚ ਜਾ ਕੇ ਇਹ ਰਾਵਣ ਨੂੰ ਮਾਰਨਾ ਕੀਤਾ। ਇੱਥੇ ਇਹ ਰਾਵਣ ਦਾ ਪ੍ਰਸੰਗ ਵੈਸੇ ਨਹੀਂ ਹੈ। ਸੋ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਦਾ 101 ਵਾਰ ਸਿਰ ਵੱਢਿਆ, ਪਰ ਰਾਵਣ ਤਾਂ ਵੀ ਨਹੀਂ ਮਰਿਆ, ਨਾ ਮਰਿਆ। ਬੜੇ ਹੈਰਾਨ ਹੋਏ ਤਾਂ ਭੀਕਸ਼ਣ ਨੇ ਦੱਸਿਆ ਕਿ ਮਹਾਰਾਜ, ਆਪ ਭਾਵੇਂ ਕਿੰਨੀ ਵਾਰ ਇਹਦੇ ਸਿਰ ਵੱਢ ਦਿਓ, ਇਹਨੇ ਨਹੀਂ ਮਰਨਾ, ਕਿਉਂਕਿ ਇਹਦੀ ਨਾਭੀ ਵਿੱਚ ਅੰਮ੍ਰਿਤ ਦਾ ਕੁੰਡ ਹੈ, ਨਾਭੀ ਤੋਂ ਮਾਰੋਗੇ ਤਾਂ ਇਹ ਰਾਵਣ ਨੇ ਮਰਨਾ, ਤੁਸੀਂ ਇਹਦੀ ਨਾਭੀ 'ਚ ਅਗਨੀ ਬਾਣ ਮਾਰੋ। ਫਿਰ ਮਾਰਿਆ ਸੀ ਅਗਨੀ ਬਾਣ, ਉਹ ਵੀ ਬ੍ਰਹਮ ਅਸ਼ਤਰ ਮਾਰਨ ਕਰਕੇ, ਕਿਉਂਕਿ ਜਿਹੜੇ ਬ੍ਰਹਮ ਅਸ਼ਤਰ ਹੁੰਦੇ ਆ ਖਾਲੀ ਨਹੀਂ ਜਾਂਦੇ ਹੁੰਦੇ, ਇਹ ਅੱਜ ਕੱਲ੍ਹ ਨਹੀਂ ਹੈ ਕਿਸੇ ਕੋਲ ਬ੍ਰਹਮ ਅਸ਼ਤਰ। ਪੁਰਾਣੇ ਟਾਈਮਾਂ 'ਚ ਬੰਦਗੀ ਨਾਲ ਮਿਲਦੇ ਸੀ, ਬਹੁਤ ਕਮਾਈ ਕਰਕੇ ਮਿਲਦੇ ਸੀਗੇ ਇਹ। ਸੋ ਇਸ ਪ੍ਰਕਾਰ ਫਰਮਾਉਂਦੇ ਬਚਨ, ਭੇਦ ਵਿਭੀਖਣ ਗੁਰਮੁਖ ਪਰਚਾਇਣ। ਗੁਰਮੁਖ ਜੋ ਵਿਭੀਖਣ ਹੈ, ਹੁਣ ਗੁਰਮੁਖ ਦੇਖੋ ਰਾਮ ਚੰਦਰ ਜੀ ਨੂੰ ਵੀ ਲਿਖਿਆ, ਗੁਰਮੁਖ ਵਿਭੀਖਣ ਨੂੰ ਵੀ ਲਿਖਿਆ। ਭੇਦ ਵਿਭੀਖਣ ਗੁਰਮੁਖ ਪਰਚਾਇਣ, ਗੁਰਮੁਖ ਜੋ ਵਿਭੀਖਣ ਹੈ ਉਹਦੇ ਭੇਦ ਅਤੇ ਪਰਚੇ ਦੁਆਰਾ ਸ੍ਰੀ ਰਾਮ ਚੰਦਰ ਜੀ ਨੇ ਨਾਭੀ ਵਿੱਚ ਅਗਨ ਬਾਣ ਮਾਰ ਕੇ ਰਾਵਣ ਨੂੰ ਮਾਰਨਾ ਕੀਤਾ। ਗੁਰਮੁਖ ਸਾਇਰ ਪਾਹਣ ਤਾਰੇ, ਵਿਸ਼ਿਸ਼ਟ ਗੁਰਾਂ ਦੁਆਰੇ ਰਾਮ ਚੰਦਰ ਜੀ ਨੇ ਸਾਇਰ ਹੁੰਦਾ ਸਮੁੰਦਰ ਤੋਂ, ਪਾਹਣ ਹੁੰਦਾ ਪੱਥਰ, ਤਾਰਨਾ ਕੀਤੇ। ਇਹ ਭੇਦ ਵਿਸ਼ਿਸ਼ਟ ਜੀ ਨੇ ਦੱਸਿਆ ਸੀ ਕਿ ਇੱਕ ਪੱਥਰ ਉੱਤੇ ਰਕਾਰ ਤੇ ਦੂਜੇ ਤੇ ਮਕਾਰ ਲਿਖ ਕੇ ਨਲ ਨੀਲ ਦੇ ਹੱਥੋਂ ਪਵਾਓ ਤਾਂ ਪੱਥਰ ਤਰਨਗੇ, ਕਿਉਂਕਿ ਨਲ ਨੀਲ ਨੂੰ ਰਿਸ਼ੀਆਂ ਦਾ ਸਰਾਪ ਮਿਲਿਆ ਸੀ ਕਿ ਤੁਹਾਡੇ ਹੱਥੋਂ ਪੱਥਰ ਡੁੱਬਣਗੇ ਨਹੀਂ। ਉਹ ਰਿਸ਼ੀਆਂ ਮੁਨੀਆਂ ਦੇ ਨਿਆਣੇ ਸਿੱਟ ਕੇ ਸਮੁੰਦਰ 'ਚ ਡੋਬ ਦਿੰਦੇ ਹੁੰਦੇ ਸੀ, ਰਿਸ਼ੀਆਂ ਨੇ ਸਰਾਪ ਦਿੱਤਾ, ਕਹਿੰਦੇ ਜਾਓ ਜਿਹੜੀ ਚੀਜ਼ ਸਮੁੰਦਰ ਸਿੱਟੋਗੇ ਡੁੱਬੇਗੀ ਨਹੀਂ। ਅਤੇ ਫਿਰ ਨਾਲੇ ਵਿਸ਼ਿਸ਼ਟ ਜੀ ਨੇ ਦੱਸਿਆ ਸੀ ਰਾਰਾ ਅਤੇ ਮੰਮਾ, ਰਾਮ ਲਿਖ ਦਿਓ ਇੱਕ ਪੱਥਰ 'ਤੇ, ਰਾਰਾ ਲਿਖ ਦਿਓ ਦੂਜੇ 'ਤੇ ਮੰਮਾ। ਉਹ ਰਾਮ ਲਿਖੋਗੇ ਤਾਂ ਉਹ ਪੱਥਰ ਜੁੜ ਵੀ ਜਾਣਗੇ ਅਤੇ ਨਾਲੇ ਡੁੱਬਣਗੇ ਵੀ ਨਹੀਂ, ਦੋਨੋਂ ਕੰਮ ਹੀ ਹੋ ਜਾਣਗੇ, ਪੁਲ ਬਣ ਜਾਣਾ ਇਸ ਤਰ੍ਹਾਂ। ਗੁਰਮੁਖ ਕੋਟ 33 ਉਧਾਰੇ, ਵਿਸ਼ਿਸ਼ਟ ਗੁਰਾਂ ਦੁਆਰੇ ਸ਼੍ਰੀ ਰਾਮ ਚੰਦਰ ਜੀ ਨੇ 33 ਕਰੋੜ ਦੇਵਤੇ ਰਾਵਣ ਦੇ ਬੰਦੀ ਖਾਨੇ 'ਚੋਂ ਛੁਡਾ ਕੇ ਉਹਨਾਂ ਦਾ ਉਧਾਰ ਕੀਤਾ ਸੀ। ਹੁਣ ਇਹਦਾ ਅੰਤਰੀ ਭਾਵ ਲੈ ਲਈਏ। ਅੰਤਰੀ ਭਾਵ ਜਿਹੜਾ ਉਹ ਮਹਾਂਪੁਰਖ ਬਣਾਉਂਦੇ ਹੁੰਦੇ ਨੇ, ਬ੍ਰਹਮ ਗਿਆਨੀ ਬਣਾ ਸਕਦਾ। ਇਹ ਅੰਤਰੀ ਭਾਵ ਕੀ ਹੋਇਆ? ਗੁਰਮੁਖ ਬੰਧਿਓ ਸੇਤ ਵਿਧਾਤਾ, ਗੁਰਮੁਖਾਂ ਨੇ ਸੰਸਾਰ ਸਾਗਰ ਤੋਂ ਪਾਰ ਉਤਾਰਨ ਲਈ ਵਿਧਾਤਾ ਫਲ ਪ੍ਰਦਾਤੇ ਪ੍ਰਭੂ ਦੇ ਨਾਮਾਂ ਰੂਪੀ ਸੇਤੂ ਪਾਪ ਕੋਲ ਬੰਨਿਆ। ਲੰਕਾ ਲੂਟੀ ਦੈਤ ਸੰਤਾਪੈ, ਦੇਹ ਅਧਿਆਸ ਰੂਪ ਲੰਕਾ ਨੂੰ ਲੂਟੀ ਭਾਵ ਸਾੜਿਆ ਅਤੇ ਦੈਂਤ ਇਹਦੇ ਅੰਦਰ ਕਿਹੜੇ ਆ, ਕਾਮ ਕਰੋ ਲੋਭ ਮੋਹ ਹੰਕਾਰ ਨੂੰ ਸੰਤਾਪਨਾ ਕੀਤਾ। ਰਾਮ ਚੰਦ ਮਾਰਿਓ ਐ ਰਾਵਣ, ਚੰਦਰਮਾ ਵਾਂਗ ਸੀਤਲ ਜੋ ਰਾਮ ਨਾਮ ਹੈ ਉਹ ਜਪਾ ਕੇ ਇਹ ਹੁੰਦਾ ਹੰਕਾਰ ਰੂਪ ਰਾਵਣ ਨੂੰ ਮਾਰਨਾ ਕੀਤਾ। ਅਹੰਕਾਰ ਕਹਿੰਦੇ ਹਾਂ ਨਾ ਆਪਾਂ। ਭੇਦ ਵਿਭੀਖਣ ਗੁਰਮੁਖ ਪਰਚਾਇਣ, ਸੋ ਗੁਰਮੁਖਾਂ ਰੂਪੀ ਵਿਭੀਸ਼ਣ ਦੇ ਭੇਦ ਦੇ ਪਰਚੇ ਦੁਆਰਾ ਭਾਵ ਜਿਸ ਵੇਲੇ ਗੁਰਮੁਖਾਂ ਨੇ ਨਾਮ ਜਪਣ ਦਾ ਭੇਦ ਦੱਸਿਆ ਤਾਂ ਨਾਮ ਨੇ ਹੰਕਾਰ ਰੂਪ ਰਾਵਣ ਨੂੰ ਮਾਰ ਦਿੱਤਾ। ਗੁਰਮੁਖ ਸਾਇਰ ਪਾਹਣ ਤਾਰੇ, ਪਾਣ ਹੁੰਦਾ ਪੱਥਰਾਂ ਵਾਂਗ ਕਠੋਰ ਹਿਰਦੇ ਵਾਲਿਆਂ ਨੂੰ ਗੁਰਮੁਖਾਂ ਨੇ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ। ਗੁਰਮੁਖ ਕੋਟ 33 ਉਧਾਰੇ, ਗੁਰਮੁਖਾਂ ਨੇ ਕਈ 33 ਕਰੋੜ ਭਾਵ ਅਨੇਕਾਂ ਹੀ ਜੀਵ ਮੋਹ ਰੂਪੀ ਬੰਦੇ ਖਾਨੇ 'ਚੋਂ ਉਧਾਰੇ ਨੇ, ਆਉਣਾ ਜਾਣਾ ਉਹਨਾਂ ਦਾ ਕੱਟ ਦਿੱਤਾ। ਮਹਾਰਾਜ ਆਉਣਾ ਜਾਣਾ ਕਿਹਦਾ ਦੂਰ ਹੋਇਆ? ਉੱਤਰ ਦਿੰਦਿਆਂ ਫਰਮਾਉਂਦੇ 41ਵੀਂ ਪੌੜੀ ਵਿੱਚ, ਗੁਰਮੁਖ ਚੁੱਕੈ ਆਵਣ ਜਾਣ, ਗੁਰਮੁਖਾਂ ਦਾ ਆਉਣਾ ਜਾਣਾ ਚੁੱਕੈ ਭਾਵ ਦੂਰ ਹੋਇਆ। ਦਰਗਾਹ ਵਿੱਚ ਆਦਰ ਕੌਣ ਪਾਉਂਦਾ? ਗੁਰਮੁਖ ਦਰਗਹਿ ਪਾਵੈ ਮਾਣ, ਕਹਿੰਦੇ ਗੁਰਮੁਖੀ ਦਰਗਾਹ 'ਚ ਮਾਣ ਆਦਰ ਪਾਉਂਦਾ। ਭਾਈ ਖੋਟੇ ਖਰਿਆਂ ਦੀ ਪਛਾਣ ਕੌਣ ਕਰਦਾ? ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖੀ ਖੋਟਿਆਂ ਖਰਿਆਂ ਦੀ ਪਛਾਣ ਕਰਦਾ। ਸਹਿਜ ਪਦ ਵਿੱਚ ਧਿਆਨ ਕਿਹਦਾ ਲੱਗਦਾ? ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਦਾ ਹੀ ਸਹਿਜ ਪਦ ਵਿੱਚ ਭਾਵ ਬ੍ਰਹਮ ਗਿਆਨ ਵਿੱਚ ਧਿਆਨ ਲੱਗਦਾ। ਅਤੇ ਪ੍ਰਲੋਕ ਦਰਗਾਹ ਵਿੱਚ ਕਿਹਦੀ ਸਿਫਤ ਸਮਾਈ ਹੁੰਦੀ ਹੈ? ਗੁਰਮੁਖ ਦਰਗਹਿ ਸਿਫਤ ਸਮਾਏ, ਪ੍ਰਲੋਕ ਦਰਗਾਹ ਵਿੱਚ ਗੁਰਮੁਖ ਦੀ ਸਿਫਤ ਸਮਾ ਰਹੀ ਹੈ। ਗੁਰਮੁਖ ਸਤਸੰਗ ਦਰਗਾਹ ਵਿੱਚ ਪਰਮੇਸ਼ਰ ਦੀ ਸਿਫਤ ਵਿੱਚ ਸਮਾ ਰਹੇ ਨੇ। ਨਾਨਕ ਗੁਰਮੁਖ ਬੰਧ ਨਾ ਪਾਏ, ਗੁਰੂ ਸਾਹਿਬ ਕਥਨ ਕਰਦੇ ਆ ਕਿ ਗੁਰਮੁਖਾਂ ਨੂੰ ਸੰਸਾਰਕ ਬੰਧਨ ਜਮਾਂ ਦਾ ਕੋਈ ਬੰਧਨ ਨਹੀਂ ਪੈਂਦਾ। ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹਉਮੈ ਸ਼ਬਦ ਜਲਾਏ, ਗੁਰਮੁਖ ਨਿਰੰਜਨ ਵਾਹਿਗੁਰੂ ਦੇ ਨਾਮ ਨੂੰ ਪਾਉਂਦੇ ਆ। ਗੁਰਮੁਖ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਹਉਮੈ ਨੂੰ ਜਲਾਏ ਭਾਵ ਸਾੜਦੇ ਨੇ। ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੈ ਰਹੈ ਸਮਾਏ, ਗੁਰਮੁਖ ਸੱਚੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਆ। ਗੁਰਮੁਖ ਸੱਚੇ ਵਾਹਿਗੁਰੂ ਵਿੱਚ ਸਮਾ ਰਹਿੰਦੇ ਨੇ। ਗੁਰਮੁਖ ਸਾਚ ਨਾਮ ਪਤ ਉੱਤਮ ਹੋਏ, ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ। ਮਹਾਰਾਜ ਫਰਮਾਉਂਦੇ ਆ ਕਿ ਸੱਚੇ ਵਾਹਿਗੁਰੂ ਦਾ ਨਾਮ ਜਪਣ ਕਰਕੇ ਗੁਰਮੁਖਾਂ ਦੀ ਉੱਤਮ ਪਤ ਆਬਰੋ ਹੁੰਦੀ ਹੈ ਕਿ ਗੁਰਮੁਖਾਂ ਨੂੰ ਸਾਰਿਆਂ ਭਵਨ ਹੁੰਦਾ, ਲੋਕਾਂ ਦੀ ਗਿਆਤ ਹੋ ਜਾਂਦੀ ਹੈ। ਹੁਣ ਜਿਹੜੇ ਸਿੱਧ ਇੱਧਰ ਉੱਧਰ ਗਏ ਸੀਗੇ ਮੁੜ ਆਏ, ਉਹਨਾਂ ਵਿੱਚੋਂ ਇੱਕ ਨੇ ਹੁਣ 5 ਪ੍ਰਸ਼ਨ ਕੀਤੇ ਆਉਂਦਿਆਂ ਸਾਰ ਹੀ, ਕਹਿੰਦਾ ਮੈਨੂੰ ਵੀ ਉੱਤਰ ਦਿਓ ਜੀ। ਹੁਣ ਕਵਣ ਮੂਲ ਸ੍ਰੇਸ਼ਟ ਮੱਤੀ ਦੀ ਉਤਪਤੀ ਦਾ ਮੂਲ ਜਿਹੜਾ ਕਾਰਨ ਆ ਉਹ ਕਿਹੜਾ, ਜਗਤ ਦੀ ਉਤਪਤੀ ਦਾ ਮੂਲ ਕਾਰਨ ਕਿਹੜਾ। ਦੂਜਾ ਪ੍ਰਸ਼ਨ, ਕਵਣ ਮਤ ਵੇਲਾ ਸ਼ੁਭ ਮੱਤੀ ਦੀ ਪ੍ਰਾਪਤੀ ਦਾ ਵੇਲਾ ਕਿਹੜਾ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਜਿਹਦਾ ਤੂੰ ਚੇਲਾ ਉਹ ਤੇਰਾ ਗੁਰੂ ਕਿਹੜਾ। ਕਵਣ ਕਥਾ ਲੇ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ। ਹੁਣ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਸੁਣਾਉਂਦੇ ਕਿ ਪੁਰਖਾ ਉਹ ਸਿੱਧ ਬੋਲ ਕੇ ਕਹਿੰਦਾ ਕਿ ਹੇ ਬਾਲੇ ਤੂੰ ਸੁਣਨਾ ਕਰ, ਉਹ ਕਿਹੜੀ ਕਥਾ ਹੈ ਜਿਹਨੂੰ ਲੈ ਕੇ ਆਪ ਸੰਸਾਰ ਤੋਂ ਨਿਰਾਲੇ ਰਹਿੰਦੇ ਹੋ। ਪੰਜਵਾਂ ਪ੍ਰਸ਼ਨ ਹੈ, ਇਸ ਕਥਾ ਕਾ ਦੇ ਵੀ ਚਾਰ ਭਵ ਜਲ ਸ਼ਬਦ ਲੰਘਾਵਣ ਹਾਰ, ਅਤੇ ਕਥਾ ਦਾ ਵਿਚਾਰ ਸਾਨੂੰ ਦੇਣਾ ਕਰ, ਉਹ ਕਿਹੜਾ ਸ਼ਬਦ ਹੈ ਜੋ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ। ਹੁਣ ਮਹਾਰਾਜ ਉੱਤਰ ਦਿੰਦੇ ਨੇ ਸਾਰੇ ਪ੍ਰਸ਼ਨਾਂ ਦਾ 943 ਅੰਗ ਤੇ। ਪਵਨ ਆਰੰਭ, ਦਸਮ ਦੁਆਰ ਵਿੱਚ ਜਿਹੜਾ ਪਵਨ ਹੁੰਦਾ ਪ੍ਰਾਣਾਂ ਦਾ ਆਰੰਭ ਕਰਨਾ ਚੜਾਉਣਾ, ਜਿਹੜਾ ਪਵਨ ਆਰੰਭ ਹੁੰਦਾ ਸਵਾਸ ਸਵਾਸ ਭਜਨ ਸਿਮਰਨ ਕਰਨਾ, ਉਹ ਇੱਕ ਹੱਠ ਯੋਗ ਹੈ ਇੱਕ ਭਗਤ ਯੋਗ ਹੈ। ਜਿਹੜਾ ਪਵਨ ਹੁੰਦਾ ਸ਼ੁਭ ਵਾਸ਼ਨਾ ਦਾ ਆਰੰਭ ਕਰਨਾ, ਇਹ ਸ਼ੁਭ ਇੱਛਾ ਸ਼ੁਭ ਚਾਰਨਾ ਤੁਹਾਨੂੰ ਮਾਨਸਾ ਬ੍ਰਹਮ ਗਿਆਨ ਦੀਆਂ ਸੱਤ ਭੂਮਿਕਾ ਜਿਹੜੀਆਂ ਨੇ। ਜਿਹੜਾ ਹੁੰਦਾ ਪਵਨ ਅਸ਼ੁਭ ਵਾਸ਼ਨਾ ਦੇ ਤਿਆਗਣ ਦਾ ਆਰੰਭ ਕਰਨਾ, ਇਹੀ ਸ੍ਰੇਸ਼ਟ ਮਤੀ ਦੀ ਉਤਪਤੀ ਦਾ ਮੂਲ ਕਾਰਨ ਹੈ। ਸੋ ਦੂਜਾ ਆਕਾਰ ਸੀ ਪ੍ਰਸ਼ਨ ਦਾ ਕਿ ਜਗਤ ਦੀ ਉਤਪਤੀ ਦਾ ਕਾਰਨ ਕਿਹੜਾ, ਕਹਿੰਦੇ ਪਵਨ ਆਰੰਭ, ਇਹ ਪੌਣ ਆਦਿਕ ਤੱਤਾਂ ਦੇ ਆਰੰਭਣੇ ਵਾਲਾ ਜੋ ਪਰਮੇਸ਼ਰ ਹੈ ਉਹੀ ਜਗਤ ਦੀ ਉਤਪਤੀ ਦਾ ਕਾਰਨ ਹੈ। ਏਕੋ ਹੰ ਬਹੁ ਸ਼ਿਆਮ ਪਰਜਾਏ, ਸੋ ਇਸ ਪਵਨ ਭਾਵ ਬਾਣੀ ਦੇ ਆਰੰਭਣੇ ਵਾਲਾ ਜੋ ਪਰਮੇਸ਼ਰ ਹੈ ਉਹੀ ਜਗਤ ਦੀ ਉਤਪਤੀ ਦਾ ਕਾਰਨ ਹੈ। ਦੂਜੇ ਪ੍ਰਸ਼ਨ ਦਾ ਉੱਤਰ ਦੇ ਰਹੇ ਨੇ ਹੁਣ, ਸਤਿਗੁਰ ਮਤ ਵੇਲਾ, ਸਤਿਗੁਰਾਂ ਦਾ ਮਿਲਾਪ ਹੀ ਸ਼ੁਭ ਮਤੀ ਦਾ ਪ੍ਰਾਪਤੀ ਦਾ ਵੇਲਾ। ਜਦੋਂ ਸਤਿਗੁਰੂ ਨੂੰ ਮਿਲ ਗਏ ਉਦੋਂ ਸ਼ੁਭ ਮਤੀ ਆ ਗਈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਜਿਵੇਂ ਆਪਾਂ ਕਥਾ ਸੁਣਦਾ ਸਾਰਾ ਸੰਸਾਰ, ਇਹ ਆਪੇ ਸ਼ੁਭ ਮਤੀ ਆਈ ਜਾਣੀ ਸਾਰਿਆਂ ਨੂੰ, ਉਹੀ ਭਟਕੇ ਫਿਰਦੇ ਸੀਗੇ ਕਦੇ ਕਿਤੇ ਕਦੇ ਕਿਤੇ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੋ ਉਪਦੇਸ਼ ਦਿੱਤਾ ਅਦਵੈਸ਼ ਦਾ, ਦਵੈਸ਼ ਬੰਦ ਕਰਾਤੀ, ਈਰਖਾ ਬੰਦ ਕਰਾਤੀ, ਬ੍ਰਹਮ ਨੂੰ ਦੇਖਣਾ ਕਰੋ ਆਪੇ ਸ਼ਾਂਤੀ ਆ ਜਾਣੀ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਹੁੰਦਾ ਬ੍ਰਹਮ ਹੀ ਮੇਰਾ ਗੁਰੂ ਹੈ, ਸੁਰਤ ਸ੍ਰੇਸ਼ਟ ਪ੍ਰੀਤੀ ਪੂਰਕ ਮੈਂ ਚੇਲਾ ਉਹਦੇ ਜਸ ਨੂੰ ਧੁਨ ਭਾਵ ਉਚਾਰਦਾ, ਧੁਨ ਹੁੰਦੀ ਉਚਾਰਨੀ। ਗੁਰੂ ਨਾਨਕ ਦੇਵ ਜੀ ਆਪਣੇ ਗੁਰਾਂ ਦਾ ਜ਼ਿਕਰ ਪਿੱਛੇ 907 ਅੰਗ ਦੇ ਉੱਤੇ ਕਰ ਵੀ ਆਏ ਨੇ ਕਿ ਜਾਤ ਸਤ ਸੰਜਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀਣਾ, ਮੇਰਾ ਗੁਰ ਦਿਆਲ ਸਦਾ ਰੰਗ ਲੀਣਾ, ਐਨਿਸ ਰਹਿ ਏਕ ਲਿਵ ਲਾਗੀ ਸਾਚੇ ਦੇਖ ਪਦੀਨਾ। ਜਾਂ ਮਾਰੂ ਰਾਜ ਵੀ ਦੱਸਣਗੇ, ਉੱਪਰ ਗਗਨ ਗਗਨ ਪਰ ਗੋਰਖ ਤਾਕਾ ਆਗਮ ਗੁਰੂ ਪੁਨ ਵਾਸੀ, ਕਿ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਦੱਸਣਗੇ, ਸਰਨ ਪਰੇ ਗੁਰਦੇਵ ਤੁਮਾਰੀ, ਤੂੰ ਸਮਰੱਥ ਦਿਆਲ ਮੁਰਾਰੀ, ਤੇਰੇ ਚੋਜ ਨਾ ਜਾਣੈ ਕੋਈ, ਤੂੰ ਪੂਰਾ ਪੁਰਖ ਵਿਧਾਤਾ ਹੈ, ਤੂੰ ਆ ਜੁਗਾਦ ਕਰੈ ਪ੍ਰਤਪਾਲਾ, ਘਟ ਘਟ ਰੂਪ ਅਨੂਪ ਦਿਆਲਾ, ਜਿਉਂ ਤੁਧ ਭਾਵੈ ਤਿਵੈ ਚਲਾਵੈ, ਸਭ ਤੇਰੋ ਕੀਆ ਕਮਾਤਾ ਹੈ। ਇਉਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਬ੍ਰਹਮ ਹੀ ਮੇਰਾ ਗੁਰੂ ਹੈ, ਤੇ ਸ੍ਰੇਸ਼ਟ ਪ੍ਰੀਤੀ ਪੂਰਕ ਮੈਂ ਚੇਲਾ ਉਹਦੇ ਜਸ ਨੂੰ ਉਚਾਰਦਾ ਹਾਂ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਕਿ ਸ਼ਬਦ ਬਾਣੀ ਮੇਰਾ ਗੁਰੂ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸੁਰਤ ਹੁੰਦਾ ਜਿਹੜਾ ਪ੍ਰੀਤੀ ਪੂਰਵਕ ਪਿਆਰ ਪੂਰਵਕ ਜੋ ਬਾਣੀ ਦਾ ਧੁਨ ਹੁੰਦਾ ਉਚਾਰਨਾ, ਇਹੀ ਚੇਲਾ ਪਾਣਾ। ਚੌਥੇ ਪ੍ਰਸ਼ਨ ਦਾ ਹੁਣ ਉੱਤਰ ਦਿੰਦੇ ਨੇ, ਅਕਥ ਕਥਾ ਲੇ ਰਹੋ ਨਿਰਾਲਾ, ਨਾਨਕ ਜੋਗੇ ਜੋਗੇ ਗੁਰ ਗੋਪਾਲਾ, ਸਤਯੁਗ ਤ੍ਰੇਤਾ ਦੁਆਪਰ ਕਲਯੁਗ, ਇਹਨਾਂ ਚਾਰੇ ਯੁੱਗਾਂ ਜੁੜਿਆ ਹੋਇਆ ਜੋ ਗੁਰ ਹੈ ਭਾਵ ਚੇਤਨ ਗੋਪਾਲ ਹੈ, ਉਸ ਅਕਥ ਵਾਹਿਗੁਰੂ ਦੀ ਕਥਾ ਲੈ ਕੇ ਅਸੀਂ ਸੰਸਾਰ ਤੋਂ ਨਿਰਾਲੇ ਰਹਿੰਦੇ ਹਾਂ। ਅਸੰਗ ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹੋਮੈ ਅਗਰ ਨਿਵਾਰੀ, ਇੱਕ ਉਪਦੇਸ਼ ਹੀ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਲਾ ਹੈ। ਜਿਸ ਸ਼ਬਦ ਤੋਂ ਭਾਵ ਉਪਦੇਸ਼ ਦੀ ਕਥਾ ਵਿਚਾਰ ਕੇ ਗੁਰਮੁਖਾਂ ਨੇ ਹਉਮੈ ਹੰਗਤਾ ਮਮਤਾ ਰੂਪ ਅਗਨੀ ਨਿਵਿਰਤ ਕੀਤੀ ਹੈ। ਹੁਣ ਇੱਕ ਹੋਰ ਸਿੱਧ ਆਇਆ ਅੱਗੇ, ਉਹਨੇ ਆ ਕਰਕੇ ਫਿਰ ਸੱਤ ਪ੍ਰਸ਼ਨ ਮਹਾਰਾਜ ਨੂੰ ਅੱਗੇ ਹੋਰ ਕੀਤੇ ਨੇ, ਤਾਂ ਮਹਾਰਾਜ ਇਹਨਾਂ ਸੱਤਾਂ ਦਾ ਜਵਾਬ ਦਿੰਦਿਆਂ ਫਰਮਾਉਣਗੇ ਹੁਣ। ਮੈਣ ਕੇ ਦੰਤ ਕਿਉਂ ਖਾਈਐ ਸਾਰ, ਮੋਮ ਦੇ ਦੰਦਾਂ ਨਾਲ ਜਗਤ ਰੂਪ ਸਾਰ ਭਾਵ ਲੋਹਾ ਕਿਵੇਂ ਖਾਈਦਾ। ਪਹਿਲਾ ਇਸ ਪ੍ਰਕਾਰ ਪ੍ਰਸ਼ਨ ਪਹਿਲਾ ਹੈ। ਦੂਜਾ, ਜਿਤ ਗਰਭ ਜਾਏ ਸੋ ਕਵਣ ਆਹਾਰ, ਜਿਸ ਕਰਕੇ ਹੰਕਾਰ ਚਲਿਆ ਜਾਵੇ ਉਹ ਭੋਜਨ ਕਿਹੜਾ। ਆਹਾਰ ਆੜੇ ਨੂੰ ਕੰਨਾ ਵੀ ਹੈ। ਹਿਵੈ ਕਾ ਘਰ ਮੰਦਰ, ਹਿਵੈ ਨਾ ਬਰਫ਼ ਦਾ, ਬਰਫ਼ ਵਿੱਚੋਂ ਠੰਡ ਲੈਣੀ, ਆਪਾਂ ਵੀ ਠੰਡ ਦਾ ਮਤਲਬ ਹੈ ਠੰਡ ਵਿੱਚੋਂ ਸ਼ਾਂਤੀ ਲੈਣੀ ਹੈ, ਅਤੇ ਸ਼ਾਂਤੀ ਗ੍ਰਹਿਣ ਕਰਨਾ, ਸ਼ਾਂਤੀ ਦੇ ਘਰ ਅੰਦਰ ਸਥਿਤ ਕਿਵੇਂ ਹੋਵੇ। ਹਿਵੈ ਤੋਂ ਮਤਲਬ ਠੰਡ ਦੇ ਘਰ ਵਿੱਚ, ਅਗਨ ਪਿਰਾਹਨ। ਤੇ ਅੱਗੇ ਚੌਥਾ ਪ੍ਰਸ਼ਨ ਕੀ ਆ, ਕਾਮ ਕ੍ਰੋਧ ਆਦਿ ਕਿਹੜੀ ਅਗਨੀ ਦਾ ਪਿਰਾਹਨ ਚੋਲਾ ਜਿਹੜਾ ਪਾਇਆ ਹੋਇਆ ਇਹਨੂੰ ਦੂਰ ਕਿਵੇਂ ਕਰੇ, ਕਵਨ ਗੁਫਾ ਜਿਤ ਰਹਿ ਅਵਾਹਨ। ਪੰਜਵਾਂ ਪ੍ਰਸ਼ਨ, ਉਹ ਕਿਹੜੀ ਗੁਫਾ ਜਿਸ ਵਿੱਚ ਜੀਵ ਅਵਾਹਨ ਇਸਤਿਤ ਹੋ ਕੇ ਰਵੇ, ਇਤ ਉਤ ਕਿਸ ਕਉ ਜਾਣ ਸਮਾਵੈ। ਛੇਵਾਂ ਪ੍ਰਸ਼ਨ ਹੈ, ਬਾਹਰ ਅੰਦਰ ਲੋਕ ਪ੍ਰਲੋਕ ਚ ਕਿਹਨੂੰ ਸਮਾਇਆ ਜਾਣੇ, ਕਵਨ ਧਿਆਨ ਮਨ ਮਨ ਹੈ ਸਮਾਵੈ। ਸੱਤਵਾਂ ਇਹ ਹੈ ਵੀ ਉਹ ਕਿਹੜਾ ਧਿਆਨ ਹੈ ਜਿਹਦੇ ਧਾਰਨ ਕਰਕੇ ਮਨ ਮਨੌਤ ਵੱਲੋਂ ਹਟ ਕੇ ਸ਼ੁੱਧ ਸਰੂਪ ਪਰਮਾਤਮਾ ਚ ਸਮਾਵੇ। ਹੁਣ ਮਹਾਰਾਜ ਸਿਧਾਂਤ ਦੇ ਬਚਨ ਕਰਦੇ, ਅਗਲੀ ਦੋ ਪੌੜੀਆਂ ਚ ਉੱਤਰ ਦੇ ਦਿੰਦੇ ਨਾਲ ਹੀ, ਹਉ ਹਉ ਮੈਂ ਵਿੱਚੋਂ ਖੋਵੈ ਦੂਜਾ ਮੇਟੈ ਏਕੋ ਹੋਵੈ। ਇਉਂ ਪੰਜਵੇਂ ਪ੍ਰਸ਼ਨ ਦਾ ਉੱਤਰ ਪਹਿਲਾਂ ਦੇ, ਹਾਂ ਜਿਹੜਾ ਬ੍ਰਾਹਮਣੋ ਹੰਗ, ਹਾਂ ਛਤਰੀਓ ਹੰਗ, ਮੈਂ ਸ਼ੂਦਰੋ ਹੰਗ, ਮੈਂ ਵੈਸ਼ੋ ਹੰਗ, ਇਹਨਾਂ ਵਰਨਾਂ ਦੀ ਹੰਗਤਾ ਨੂੰ ਆਪਣੇ ਹਿਰਦੇ ਚੋਂ ਖੋਹ ਦਿਓ। ਜਾਂ ਹਾਂ ਗ੍ਰਿਸਤੀਓ ਹੰਗ, ਹਾਂ ਬਾਨਪ੍ਰਸਤੀਓ ਹੰਗ, ਮੈਂ ਸੰਨਿਆਸੀਓ ਹੰਗ, ਮੈਂ ਬ੍ਰਹਮਚਾਰੀਓ ਹੰਗ, ਇਹਨਾਂ ਆਸ਼ਰਮਾਂ ਦੀ ਹੰਗਤਾ ਨੂੰ ਆਪਣੇ ਹਿਰਦੇ ਚੋਂ ਦੂਰ ਕਰੋ। ਹਾਂ ਮੈਂ ਅੰਨੇਵੇਂ ਕੋਸ਼ ਹਾਂ, ਮੈਂ ਪ੍ਰਾਣਮੈਂ ਕੋਸ਼ ਹਾਂ, ਮੈਂ ਮਨੋਮੈਂ ਕੋਸ਼ ਹਾਂ, ਮੈਂ ਵਿਗਿਆਨਮੈਂ ਕੋਸ਼ ਹੈ, ਜਾਂ ਮੈਂ ਆਨੰਦਮੈਂ ਕੋਸ਼ ਹੈ। ਇਹਨਾਂ ਸਾਰਿਆਂ ਪਰਦਿਆਂ ਨੂੰ ਪਹਿਲਾਂ ਆਪਣੇ ਹਿਰਦੇ ਚੋਂ ਖੋ ਦਿਓ ਅਤੇ ਦਵੈਸ਼ ਭਾਅ ਨੂੰ ਮੇਟੇ ਤਾਂ ਏਕਤਾ ਰੂਪ ਗੁਫਾ ਚ ਜੀਵ ਫੇਰ ਸਥਿਤ ਹੁੰਦਾ ਹੈ। ਇਸ ਪ੍ਰਕਾਰ ਅੰਨੇਵੇਂ ਕੋਸ਼ ਸਥੂਲ ਦੇਵ ਨੂੰ ਅੰਨੇਵੇਂ ਕੋਸ਼ ਕਹਿੰਦੇ ਜੀ, ਅੰਨ ਤੋਂ ਹੀ ਉਤਪਤੀ ਨੂੰ ਜਿਵੇਂ ਆਪਣਾ ਸਰੀਰ ਹੈ। ਮਨੋਮੈਂ ਕੋਸ਼ ਇੱਕ ਮਨ ਤੇ ਪੰਜ ਗਿਆਨ ਇੰਦਰੀਆਂ ਨੂੰ ਮਨੋਮੈਂ ਕੋਸ਼ ਕਹਿੰਦੇ ਨੇ। ਪ੍ਰਾਣਮੈਂ ਕੋਸ਼ ਹੁੰਦਾ ਪੰਜ ਪ੍ਰਾਣ ਤੇ ਪੰਜ ਕਰਮ ਇੰਦਰੀਆਂ ਨੂੰ ਪ੍ਰਾਣਮੈਂ ਕੋਸ਼ ਕਹਿੰਦੇ ਨੇ। ਤੇ ਵਿਗਿਆਨਮੈਂ ਕੋਸ਼ ਹੁੰਦਾ ਇੱਕ ਬੁੱਧੀ ਤੇ ਪੰਜ ਗਿਆਨ ਇੰਦਰੀਆਂ ਨੂੰ ਵਿਗਿਆਨਮੈਂ ਕੋਸ਼ ਕਹਿੰਦੇ ਨੇ। ਤੇ ਆਨੰਦਮੈਂ ਕੋਸ਼ ਹੁੰਦਾ ਸਖੋਪਤ ਅਵਸਥਾ ਵਿੱਚ ਅਵਿਦਿਆ ਵਿੱਚ ਲੀਨ ਹੋਏ ਹੋਏ ਅੰਤਹਿਕਰਨ ਵਿੱਚ ਜੋ ਸਾਖੀ ਦਾ ਪ੍ਰਤੀਬਿੰਬ ਪੈਂਦਾ ਨਾ, ਉਹਨੂੰ ਆਨੰਦਮੈਂ ਕੋਸ਼ ਕਹਿੰਦੇ ਨੇ। ਹੁਣ ਉੱਤਰ ਦਿੰਦੇ ਨੇ, ਪਹਿਲੇ ਪ੍ਰਸ਼ਨ ਦਾ ਉੱਤਰ ਹੁਣ ਆਇਆ। ਜਗ ਕਰੜਾ ਮਨਮੁਖ ਗਾਵਾਰ, ਸ਼ਬਦ ਕਮਾਈਐ ਖਾਈਐ ਸਾਰ। ਇਹਨਾਂ ਦੋ ਤੁਕਾਂ ਵਿੱਚ ਪਹਿਲੇ ਪ੍ਰਸ਼ਨ ਦਾ ਉੱਤਰ ਹੈ। ਪਹਿਲੇ ਇਉਂ ਕਹਿੰਦੇ ਨੇ ਕਿ ਜਗਤ ਜਿਹੜਾ ਸਾਰ ਹੈ ਨਾ, ਸਾਰ ਹੁੰਦਾ ਲੋਹਾ, ਲੋਹੇ ਦੀ ਤਰ੍ਹਾਂ ਕਰੜਾ ਹੈ ਨਾ ਇਹ ਮਨਮੁਖ ਜੀਵ, ਉਸ ਵਿੱਚ ਲੱਗ ਕੇ ਗਵਾਰ ਭਾਵ ਝੱਲਾ ਹੋ ਰਿਹਾ। ਗੁਰ ਸ਼ਬਦ ਦਾ ਜਿਹੜਾ ਕਮਾਉਣਾ ਇਹੀ ਮੋਮ ਦੇ ਦੰਦ ਨੇ, ਇਹਨਾਂ ਨਾਲ ਜਗਤ ਰੂਪ ਲੋਹਾ ਖਾਧਾ ਜਾਂਦਾ। ਗੁਰੂ ਦੇ ਉਪਦੇਸ਼ ਨਾਲ ਜਗਤ ਮਿਥਿਆ ਰੂਪ ਨਿਸ਼ਚੇ ਕਰ ਲਓ, ਬਸ ਇਹ ਜਗ ਝੂਠਾ ਖਾਧਾ ਗਿਆ। ਅੰਤਰ ਬਾਹਰ ਏਕੋ ਜਾਣੈ, ਇਹ ਛੇਵੇਂ ਪ੍ਰਸ਼ਨ ਦਾ ਉੱਤਰ ਹੈ। ਸਰੀਰ ਦੇ ਅੰਦਰ ਬਾਹਰ ਸਾਰੇ ਥਾਈਂ, ਬ੍ਰਹਿਮੰਡ ਦੇ ਅੰਦਰ ਬਾਹਰ ਸਾਰੇ ਥਾਈਂ, ਲੋਕ ਪ੍ਰਲੋਕ ਚ ਇੱਕ ਪਰਮੇਸ਼ਰ ਨੂੰ ਸਮਾਇਆ ਜਾਣੋ। ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ, ਇਹ ਸੱਤਵੇਂ ਪ੍ਰਸ਼ਨ ਦਾ ਉੱਤਰ ਹੈ। ਗੁਰੂ ਮਹਾਰਾਜ ਕਥਨ ਕਰਦੇ, ਪਿਆਰਿਓ ਸਤਿਗੁਰਾਂ ਦੇ ਭਾਣੇ ਮੰਨ ਰੂਪ ਧਿਆਨ ਨੂੰ ਧਾਰੇ ਤਾਂ ਤ੍ਰਿਸ਼ਨਾ ਰੂਪ ਅਗਨੀ ਆਪੇ ਮਰ ਜਾਂਦੀ ਹੈ। ਤ੍ਰਿਸ਼ਨਾ ਦੇ ਮਰਨੇ ਤੇ ਫਿਰ ਮਨ ਮਨੌਤ ਵੱਲੋਂ ਹਟ ਕੇ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ। ਪਹਿਲਾਂ ਤਾਂ ਮਨ ਆਪਣੀ ਮਨਤਾ ਮਨਾਈ ਜਾਂਦਾ। ਦੂਸਰੇ ਪ੍ਰਸ਼ਨ ਦਾ ਉੱਤਰ ਇੱਥੇ ਦਿੰਦੇ ਨੇ, ਸੱਚ ਪੈ ਰਾਤਾ ਗਰਭ ਨਿਵਾਰ ਹੈ, ਏਕੋ ਜਾਤਾ ਸ਼ਬਦ ਵਿਚਾਰ ਹੈ। ਸੋ ਇਹਨਾਂ ਦੋ ਤੁਕਾਂ ਵਿੱਚ ਹੁਣ ਦੂਜੇ ਪ੍ਰਸ਼ਨ ਦਾ ਉੱਤਰ ਹੈ ਕਿ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਸੱਚੇ ਵਾਹਿਗੁਰੂ ਦੇ ਭੈ ਵਿੱਚ ਰਾਤਾ ਰੰਗਿਆ ਜਾਵੇ, ਤਦਾਕਾਰ ਹੋ ਕੇ ਜਿਹੜਾ ਇੱਕ ਪਰਮਾਤਮਾ ਨੂੰ ਜਾਣਨਾ ਇਹੋ ਭਜਨ ਹੈ। ਤੇ ਗਰਭ ਨਿਵਾਰ ਹੈ ਹੰਕਾਰ ਦੇ ਨਿਵਿਰਤ ਕਰਨੇ ਨੂੰ। ਤੀਜੇ ਪ੍ਰਸ਼ਨ ਦਾ ਉੱਤਰ ਹੁਣ ਦਿੰਦੇ ਨੇ, ਸ਼ਬਦ ਵਸੈ ਸੱਚ ਅੰਤਰ ਹੀ ਆ, ਤਨ ਮਨ ਸੀਤਲ ਰੰਗ ਰੰਗੀ ਆ। ਕਹਿੰਦੇ ਨੇ ਹੀਆ ਹੁੰਦਾ ਹਿਰਦੇ ਅੰਦਰ ਸੱਚੇ ਗੁਰਾਂ ਦਾ ਉਪਦੇਸ਼ ਵਸਣੇ ਕਰਕੇ, ਗੁਰ ਸ਼ਬਦ ਦੁਆਰਾ ਹਿਰਦੇ ਅੰਦਰ ਸੱਚ ਨਾਮ ਵਸਣੇ ਤੇ ਰੰਗ ਰੰਗੀ ਆ, ਆਤਮ ਰੰਗ ਵਿੱਚ ਰੰਗਿਆ ਗਿਆ। ਤਾਂ ਇਹਦਾ ਜਿਹੜਾ ਤਨ ਮਨ ਸੀਤਲ ਹੋਇਆ, ਤਾਂ ਹੀ ਸ਼ਾਂਤੀ ਘਰ ਦੇ ਵਿੱਚ ਇਸਤਿਤ ਹੋ ਗਿਆ, ਟਿਕਾਓ ਸਹਿਤ ਹੋ ਗਿਆ। ਚੌਥੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਹੋਇਆ ਕਹਿੰਦੇ ਨੇ, ਕਾਮ ਕ੍ਰੋਧ ਬਿਖ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ। ਮਹਾਰਾਜ ਕਥਨ ਕਰਦੇ, ਪਿਆਰੇ ਨਦਰੀ ਜੋ ਪਰਮੇਸ਼ਰ ਦੀ ਨਦਰ ਹੁੰਦੀ ਨਾ, ਕਿਰਪਾ ਦ੍ਰਿਸ਼ਟੀ ਹੋਵੇ, ਤਾਂ ਕਾਮ ਕ੍ਰੋਧ ਆਦਿਕ ਵਿਸ਼ਿਆਂ ਦੀ ਅਗਨੀ ਦਾ ਜਿਹੜਾ ਚੋਲਾ ਨਿਵਿਰਤ ਹੁੰਦਾ। ਇਹ ਚੌਥੇ ਪ੍ਰਸ਼ਨ ਦਾ ਉੱਤਰ ਹੈ। ਉਹ ਇਸ ਪ੍ਰਕਾਰ ਅੱਗੇ ਫਿਰ ਜਿਵੇਂ ਬਖਸ਼ਿਸ਼ ਕਰਨਗੇ, ਫਿਰ ਅਗਲੇ ਸਮੇਂ 'ਚ ਸ਼ਰਵਣ ਕਰਾਂਗੇ। ਮਹਾਰਾਜ ਮੇਰ ਭਰਿਆ ਹੱਥ ਰੱਖਣ। ਵਾਹਿਗੁਰੂ 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 ਵਾਹਿਗੁਰੂ। वाहे गुरु वाहे गुरु वाहे।